ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਚੌਥਾ ਹਰ ਜਨ ਉਤਮ ਉਤਮ ਬਾਣੀ ਮੁਖ ਬੋਲਹਿ ਪਰ ਉਪਕਾਰੀ ਜੋ ਜਨ ਸੁਣੈ ਸਰਦਾ ਭਗਤ ਸੇਤੀ ਕਰ ਕਿਰਪਾ ਹਰ ਨਿਸਤਾਰੀ ਹਰ ਜਨ ਉਤਮ ਉਤਮ ਬਾਣੀ ਮੁਖ ਬੋਲਹਿ ਪਰ ਉਪਕਾਰੀ ਜੋ ਜਨ ਸੁਣੈ ਸਰਦਾ ਭਗਤ ਸੇਤੀ ਕਰ ਕਿਰਪਾ ਹਰ ਨਿਸਤਾਰੀ ਰਾਮ ਮੋਕੋ ਹਰ ਜਨ ਮੇਲ ਪਿਆਰੀ ਮੇਰੇ ਪ੍ਰੀਤਮ ਪ੍ਰਾਨ ਸਤਗੁਰ ਗੁਰ ਪੂਰਾ ਹਮ ਪਾਪੀ ਗੁਰ ਨਿਸਤਾਰੀ ਰਹਾਉ ਗੁਰਮੁਖ ਵਡ ਭਾਗੀ ਵਡ ਭਾਗੇ ਜਿਨ ਹਰ ਹਰ ਨਾਮ ਅਦਾਰੇ ਹਰ ਹਰ ਅੰਮ੍ਰਿਤ ਹਰ ਗੁਰਮਤ ਭਗਤ ਭੰਡਾਰੇ ਜਿਨ ਦਰਸ਼ਨ ਸਤਗੁਰ ਸਤਪੁਰਖ ਨਾ ਪਾਇਆ ਏ ਭਾਗਹੀਨ ਜਮ ਮਾਰੇ ਸੇ ਕੂਕਰ ਸੂਕਰ ਗਰ ਦਬ ਪਵਹਿ ਗਰਬ ਜੋਨੀ ਦਈਏ ਮਾਰੇ ਮਹਾ ਹਤਿਆਰੇ ਦੀਨ ਦਇਆਲ ਹੋ ਜਨ ਉਪਰ ਕਰ ਕਿਰਪਾ ਲੇਹੋ ਉਬਾਰੇ ਨਾਨਕ ਜਨ ਹਰ ਕੀ ਸਰਣਾਈ ਹਰ ਭਾਵੈ ਹਰ ਨਿਸਤਾਰੇ ਦੀਨ ਦਇਆਲ ਹੋ ਜਨ ਉਪਰ ਕਰ ਕਿਰਪਾ ਲੇਹੋ ਉਬਾਰੇ ਨਾਨਕ ਜਨ ਹਰ ਕੀ ਸਰਣਾਈ ਹਰ ਭਾਵੈ ਹਰ ਨਿਸਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਬੇਸ਼ੁਮਾਰ ਅਥਾਹ ਅਗਨਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਗੁਰੂ ਸਵਾਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹਨਾਂ ਅਜਮਤਾਂ ਦੇ ਵਡਿਆਈਆਂ ਦੇ ਮਾਲਕ ਸਤਿਗੁਰੂ ਜੀ ਦੇ ਪਾਵਣ ਦਰਬਾਰ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦਿਆਂ, ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀਆਂ ਹਾਜ਼ਰੀਆਂ ਭਰਦਿਆਂ ਆਪਣਾ ਜਨਮ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਉਸ ਹਰੀ ਦੇ ਮੰਦਰ ਵਿੱਚੋਂ ਜੋ ਅੱਜ ਪੋਥੀ ਪਰਮੇਸ਼ਰ ਕਾ ਥਾਨ ਇਸ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਵਿੱਚੋਂ ਜੋ ਅੱਜ ਆਵਾਜ਼ਾ ਆਇਆ ਹੈ, ਜੋ ਸਮੁੱਚੀ ਮਨੁੱਖਤਾ ਮਾਨਵਤਾ ਵਾਸਤੇ ਅੱਜ ਸੰਦੇਸ਼ ਆਇਆ ਹੈ, ਉਸ ਪਾਵਨ ਸ਼੍ਰੀ ਮੁੱਖ ਵਾਕ ਦੀ ਵਿਚਾਰ ਦਾ ਅਤੇ ਅਸੀਂ ਗੁਰਦੁਆਰਾ ਮੰਜੀ ਸਾਹਿਬ ਜੀ ਦੇ ਅਸਥਾਨ 'ਤੇ ਆਪਣੇ ਲੋਕ ਪਰਲੋਕ ਦੇ ਸੁਖਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਸੱਜ ਬੈਠੇ ਹਾਂ। ਅੱਜ ਸਤਿਗੁਰੂ ਸਾਡਾ ਨਿਤਾ ਪ੍ਰਤੀ ਦੀ ਤਰ੍ਹਾਂ ਮੁੜ ਮਾਰਗ ਦਰਸ਼ਨ ਕਰਦੇ ਹਨ। ਗੁਜਰੀ ਰਾਗ ਦੇ ਰਾਹੀਂ ਬਾਣੀ ਦੇ ਉਚਾਰਨਕਰਤਾ ਜਿਹੜੇ ਸਤਿਗੁਰੂ ਨੇ ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਆਪ ਹਨ। ਸਤਿਗੁਰੂ ਜੀ ਸਾਨੂੰ ਇੱਕ ਬੇਨਤੀ ਕਰਨ ਵਾਸਤੇ ਅੱਜ ਹੁਕਮ ਕਰਦੇ ਨੇ, ਫਿਰ ਉਹਦਾ ਵਿਸਥਾਰ ਵੀ ਦਿੰਦੇ ਨੇ ਕਿ ਇਹ ਤੇਰੇ ਬੇਨਤੀ ਕਰਨ ਦਾ ਜੋ ਮੁੱਖ ਕਾਰਨ ਹੈ ਉਹ ਇਹ ਹੈ ਕਿ ਜਿਹੜੇ ਰੱਬ ਦੇ ਭਗਤ ਹੁੰਦੇ ਨੇ, ਰੱਬ ਦੇ ਸੇਵਕ ਹੁੰਦੇ ਨੇ, ਰੱਬ ਦੇ ਜਨ ਹੁੰਦੇ ਨੇ, ਇਹ ਉੱਤਮ ਹੁੰਦੇ ਨੇ, ਇਹ ਸ੍ਰੇਸ਼ਟ ਹੁੰਦੇ ਨੇ, ਇਹ ਬਹੁਤ ਨਿਰਮਲ ਆਤਮਾਵਾਂ ਹੁੰਦੀਆਂ ਨੇ। ਉਹਨਾਂ ਦੀ ਬਾਣੀ ਵੀ ਉੱਤਮ ਹੁੰਦੀ ਹੈ, ਉਹਨਾਂ ਦੀ ਬਾਣੀ ਵੀ ਨਿਰਮਲ ਹੁੰਦੀ ਹੈ। ਇਸ ਕਰਕੇ क्योंकि वो जदों भी बोलते ने वो मानवता के कल्याण वास्ते मानवता के भले वास्ते बोलते ने। वो कदे अपने मुख तो अग नहीं उगलते, वो कदे किसी का बुरा नहीं मंगते, वो तो प्रथाए साखी महापुरख बोलते सांझी सगल जहान है। उन्हां दा संदेश समुची मानवता वास्ते मनुखता वास्ते होया करदा है। ਇਹ ਕਥਾ ਆਪ ਜੀ ਨੇ ਬਹੁਤ ਵਾਰੀ ਸੁਣੀ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲੋਂ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲੋਂ ਪੁੱਛਿਆ ਗਿਆ ਸੀ, ਮਹਾਰਾਜ ਗੁਰੂਆਂ ਦੀਆਂ ਵੀ ਜਾਤੀਆਂ ਹੁੰਦੀਆਂ ਨੇ, ਭਾਵ ਗੁਰੂ ਵੀ ਕਈ ਕਿਸਮ ਦੇ ਹੁੰਦੇ ਨੇ। ਸਤਿਗੁਰਾਂ ਨੇ ਆਖਿਆ ਸੀ, ਹਾਂ ਭਾਈ ਗੁਰੂ ਚਾਰ ਕਿਸਮ ਦੇ ਹੁੰਦੇ ਨੇ। ਅੱਜ ਵੀ ਤੁਸੀਂ ਵੇਖ ਲਓ ਕਈ ਤਾਂ ਜੋਕ ਦੇ ਹਾਸੇ ਦੇ ਵਿੱਚ ਹੀ ਗੁਰੂ ਕਹੀ ਜਾਂਦੇ ਨੇ ਇੱਕ ਦੂਜੇ ਨੂੰ, ਕਈ ਉਸਤਾਦ ਨੂੰ ਗੁਰੂ ਕਹਿੰਦੇ ਨੇ, ਕਈਆਂ ਨੇ ਸ਼ਾਤਰ ਚਲਾਕ ਬੰਦੇ ਦਾ ਨਾਂ ਗੁਰੂ ਰੱਖਿਆ, ਕਹਿੰਦੇ ਬੰਦਾ ਬੜਾ ਗੁਰੂ ਹੀ, ਸ਼ਾਤਰ ਨਹੀਂ ਕਿਹਾ ਸ਼ੈਤਾਨ ਨਹੀਂ ਕਿਹਾ ਤੇ ਗੁਰੂ ਕਹਿ ਦਿੱਤਾ। ਪਰ ਇੱਕ ਗੁਰੂ ਪਦ ਉਹ ਹੈ ਜਿਹਦੇ ਪਰਥਾਏ ਜਿਹੜੇ ਮੁਗਲ ਹਾਕਮ ਸਨ ਉਹ ਬੜੇ ਚਿੰਤਤ ਸਨ। ਉਹ ਕਹਿੰਦੇ ਸਨ ਕਿ ਸਿੱਖ ਨੂੰ ਗੁਰੂ ਸ਼ਬਦ ਚੇਤੇ ਵਿੱਚ ਨਹੀਂ ਆਉਣਾ ਚਾਹੀਦਾ, ਗੁਰੂ ਸ਼ਬਦ ਇਹਦੇ ਮੁੱਖ 'ਤੇ ਨਹੀਂ ਆਉਣਾ ਚਾਹੀਦਾ, ਗੁਰੂ ਸ਼ਬਦ ਇਹਦੀ ਰਸਨਾ 'ਤੇ ਨਹੀਂ ਆਉਣਾ ਚਾਹੀਦਾ। ਇਸੇ ਕਰਕੇ ਜਦੋਂ ਜਿਸ ਹੱਥ ਜ਼ੋਰ ਕਰ ਵੇਖਿਆ ਸੋਏ ਸਮਾਂ ਆਇਆ, ਉਹਨਾਂ ਨੇ ਆਖਿਆ ਵੀ ਗੁੜ ਨੂੰ ਗੁੜ ਨਹੀਂ ਕਹਿਣਾ, ਭੇਲੀ ਕਹਿਣਾ। ਗੁੜ ਨੂੰ ਗੁੜ ਵੀ ਕਹੀਏ ਤਾਂ ਸਿੱਖਾਂ ਨੂੰ ਗੁਰੂ ਚੇਤੇ ਆ ਸਕਦਾ, ਕਿਉਂਕਿ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਸਤਿਗੁਰੂ ਦੀ ਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ ਕਿ ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕਰਤਾ ਗੁਰ ਕਰਨੇ ਜੋਗ, ਗੁਰ ਪਰਮੇਸ਼ਰ ਹੈਪੀ ਹੋਗ। ਗੁਰੂ ਤੇ ਪਰਮਾਤਮਾ ਦਾ ਸਰਗੁਣ ਰੂਪ ਹੈ। ਅਗਰ ਪਰਮਾਤਮਾ ਨੂੰ ਸਰੀਰ ਰੂਪ ਵਿੱਚ ਵੇਖਣਾ ਹੈ ਤਾਂ ਗੁਰੂ ਵਿੱਚੋਂ ਵੇਖਿਆ ਜਾ ਸਕਦਾ। ਗੁਰੂ ਅਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਸਮਝਾਇਆ ਵੀ ਗੁਰੂ ਚਾਰ ਕਿਸਮ ਦੇ ਨੇ। ਸਭ ਤੋਂ ਉੱਤਮ ਜਿਹੜਾ ਹੈ ਉਹ ਦੀਪਕ ਗੁਰੂ ਹੈ, ਦੀਵੇ ਵਰਗਾ, ਆਪ ਵੀ ਜਗਦਾ, ਸੰਸਾਰ ਨੂੰ ਰੋਸ਼ਨੀ ਦਿੰਦਾ, ਜਿਹੜਾ ਉਹਦੇ ਨੇੜੇ ਆਵੇ ਉਸਨੂੰ ਵੀ ਉਹ ਜਗਣ ਦੇ ਸਮਰੱਥ ਕਰਦਾ, ਉਹ ਵੀ ਸੰਸਾਰ ਨੂੰ ਰੋਸ਼ਨੀ ਦਿੰਦਾ। ਪਰ ਇਹਦੇ ਤੋਂ ਬਿਨਾਂ ਕੋਈ ਪਾਰਸ ਵਰਗਾ ਗੁਰੂ ਹੈ, ਥੋੜ੍ਹੀਆਂ ਧਾਤਾਂ ਨੂੰ ਛੋਹ ਜਾਏ ਅਤੇ ਸੋਨਾ ਬਣਾ ਦਿੰਦਾ, ਸਾਰੀਆਂ ਨੂੰ ਨਹੀਂ। ਅੱਜ ਵੀ ਤੁਸੀਂ ਵੇਖੋਗੇ ਬੜੇ ਸਾਰੇ ਮਹਾਂਪੁਰਖ ਐਸੇ ਨੇ ਜਿਨ੍ਹਾਂ ਦਾ ਉਪਦੇਸ਼ ਸਮੁੱਚੀ ਮਾਨਵਤਾ ਵਾਸਤੇ ਨਹੀਂ ਹੈ, ਨਾ ਹੀ ਉਹ ਮਾਨਵਤਾ ਦੇ ਕਲਿਆਣ ਵਾਸਤੇ ਹੈ। ਇੱਕ ਗੁਰੂ ਚੰਦਨ ਵਰਗਾ ਹੈ ਜਿਹੜਾ ਖਾਸ ਰੁੱਤ ਦੇ ਵਿੱਚ, ਸਾਰੇ ਮੌਸਮਾਂ ਵਿੱਚ ਨਹੀਂ, ਸਾਰੀਆਂ ਰੁੱਤਾਂ ਵਿੱਚ ਨਹੀਂ, ਖਾਸ ਖਾਸ ਰੁੱਤਾਂ ਦੇ ਵਿੱਚ खास खास जिहड़ियां जातियां दे बनस्पति दे पेड़ पौधे होंदे ने उन्हां नूं सुगंधी दिंदा, सारियां नूं नहीं दिंदा। कबीर बांस बड़ाई बूढ़िया इउं मत बूढ़ो कोए चंदन कै निकटै बसै, करो कृपा बांस सुगंध ना होए। पर गुरु कहनू कहंदे ने बलिहारी गुरे अपने दिहाड़ी सदवार जिन मानस ते देवते किए करत ना लागी बार। किन्ने साल लगे सज्जन नूं ठग तो फिर सज्जन बनाउंदे आ, किन्ने साल लगे चोर नूं जिहड़ा भूमिया सी उहनूं साधू बनाउंदे आ, किन्ने साल लगे एक राक्षस कौड़े नूं फिर साधु महात्मा बनाउंदे आ। गुरु नूं कोई समा नहीं लगदा, क्योंकि गुरु ने तां जदों कृपा कठाक अवलोकन कीनो दास का दुख विदारे हो उह तां नदरी नदर निहाल करदा। एक चंदन वर्गे गुरु ने खास खास रुत्तां विच खास खास बनस्पति नूं सुगंधी दिंदे ने, पर एक तां बिल्कुल ही गह गुजरे ने, उह तां भरिंगी कीड़े वर्गे ने, उह तां सारा दिन मकड़ी जाल बनाउंदे रहिंदे ने, जीव जंतु फसाउंदे रहिंदे ने अपना भोजन तैयार करदे रहिंदे ने। भाई बिल्कुल इसे तरह अज सब तो वड्डी लोड़ इस गल दी है, बजाय कि असी इधर नूं तुर पईए कि पूर्ण संत है जी, पूर्ण ब्रह्म ज्ञानी है जी, मैनू खिमा करना, संत संत ही हुंदा है। जां सतगुरु की बाणी ने लिखिया असंत, कबीर संत ना छोड़े संत ही जो कोटक मिले असंत। हुण ब्रह्म ज्ञानी आप परमेशर, पूर्ण ब्रह्म ज्ञानी कहना वेखो ते विशेषण लाउण वाली गल है। जदों बच्चे बीबी कहंदे सी, मैनू खिमा करना, उदों पूजा करदे सी, हुण बीबी जी कह लो, मम्मी जी कह लो, अंकल अपने आप दे विच पूरा शब्द है। ये असी तुर पए, जिहड़ी अरदास की पहली पौड़ी है उहनूं सारी नूं तुसीं पढ़ के वेख लो, तेग बहादुर सिमरै घर नौ निध आवै धाए, कि इहदे विच कमी है कोई? सत्कार दे विच गुरु कलगीधर पिता ने कोई सत्कार घटाया? अर्जन हर गोबिंद नूं सिमरौं श्री हर राए, श्री हर कृष्ण ते आईऐ, अज असी की करदे? विशेषण बहुते लाउने आ, गल असी मनदे नहीं। लोड़ इस गल दी है, विशेषण लाउण दी लोड़ नहीं, गल सिर्फ समझण दी इन्नी लोड़ है कि भाई अरदास करो गुरु कोल कि नानक कचड़िया स्यों तोड़, ढूंढ सज्जन संत पक्या, ओए जिविंदे विछड़े ओए मोया न जाही छोड़। ये अरदास करनी है जे गल समझ आ जाए कि जेड़े रब दे जन हुंदे ने, जेड़े रब दे प्यारे हुंदे ने, जेड़े संत हुंदे ने, जेड़े साधु हुंदे ने, जेड़े ब्रह्म ज्ञानी हुंदे ने, भाई वो हर जन उत्तम उत्तम बाणी निशानी उन्हां दी की है? मनुख की पहचान का जिहड़ा पैरामीटर है वो तुहाडी बोली है, पहली पहचान तुहाडी दस्तार है, तुहाडा पहरावा। पर पहरावे दे विच बड़ा धोखा है, सतगुरु खुद मनदे ने कि मैं जाणिया वडहंस है तां मैं किया संग, जे जाना बग बप्पड़ा जन्म न देंदी अंग। चिट्टा सी, सोचा हंस वर्गा है, हंस ही होवेगा, बाद विच पता लगा है ते बगला है। पहली पहचान दस्तार है, साड़ी ड्रेस, साड़ा पहरावा। दूसरी ਰਫਤਾਰ ਤੁਰੇ ਜਾਂਦੇ ਨੂੰ ਵੇਖ ਕੇ ਆਪਾਂ ਕਹਿੰਦੇ ਹਾਂ ਕਿ ਜਿਹੜਾ ਆਦਮੀ ਤੁਰਿਆ ਆ ਰਿਹਾ ਹੈ, ਜਿਹੜਾ ਆਦਮੀ ਤੁਰਿਆ ਜਾ ਰਿਹਾ, ਇਹ ਮੈਨੂੰ ਅਮਕਾ ਲੱਗਦਾ। ਕਿਸੇ ਦਾ ਨਾਂ ਲੈ ਕੇ ਅਸੀਂ ਕਹਿੰਦੇ ਵੀ ਉਹਦੇ ਵਰਗਾ, ਫਿਰ ਅਸੀਂ ਕਈ ਵਾਰੀ ਪਿੱਛੋਂ ਆਵਾਜ਼ ਵੀ ਮਾਰਦੇ ਹਾਂ, ਜਦੋਂ ਅਗਲਾ ਮੂੰਹ ਘੁਮਾ ਕੇ ਵੇਖੇ ਫਿਰ ਅਸੀਂ ਕਹਿੰਦੇ ਨਹੀਂ ਭਾਜੀ ਮੈਨੂੰ ਗਲਤੀ ਲੱਗ ਗਈ। ਤੀਸਰੀ ਹੈ ਗੁਫਤਾਰ, ਫਿਰ ਗੱਲਬਾਤ ਕੀਤੀਆਂ ਫਿਰ ਬੰਦਾ ਛੁੱਪ ਨਹੀਂ ਸਕਦਾ, ਫਿਰ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਓ, ਫਿਰ ਜੋ ਕੁਝ ਤੁਹਾਡੇ ਅੰਦਰ ਹੈ ਉਹ ਨਿਕਲ ਆਉਣਾ ਹੈ ਭਾਈ। ਜਿਹੜਾ ਜਰਨਲਿਜ਼ਮ ਹੈ ਨਾ, ਇਹ ਕੀ ਹੈ? ਇਹੋ ਹੀ ਹੈ। ਵੇਖ ਲਓ ਸਵੇਰੇ ਸਵੇਰੇ ਕਿਸੇ ਨਾ ਕਿਸੇ ਨੇਤਾ ਦੇ ਘਰ ਪਹੁੰਚਦੇ ਨੇ ਅਤੇ ਉਹ ਅੱਗੋਂ ਨੇਤਾ ਇੱਕੋ ਹੀ ਗੱਲ ਕਹਿੰਦਾ ਵੀ ਮੈਂ ਤੈਨੂੰ ਅੱਗੇ ਵੀ ਕਿਹਾ ਸੀ ਵੀ ਮੈਂ ਕੋਈ ਸਟੇਟਮੈਂਟ ਨਹੀਂ ਦੇਣੀ, ਤੂੰ ਫਿਰ ਆ ਗਿਆ ਹੈ। ਕਹਿੰਦਾ ਸਰ ਕਿਉਂ ਗੁੱਸਾ ਕਰਦੇ ਹੋ, ਮੈਂ ਚਾਹ ਦੇ ਕੱਪ ਤੋਂ ਵੀ ਭੈੜਾ ਹੋ ਗਿਆ, ਦੋ ਬਿਸਕੁਟਾਂ ਤੋਂ ਵੀ ਮਾੜਾ ਹੋ ਗਿਆ। ਨਹੀਂ ਭਾਈ, ਚਾਹ ਤੇਰੇ ਲਈ ਵਾਧੂ, ਬਿਸਕੁਟ ਤੇਰੇ ਲਈ ਵਾਧੂ। ਬਸ ਫਿਰ ਉਹ ਐਸੀ ਇੱਕ ਸ਼ੁਰਲੀ ਛੱਡਦਾ, ਉਹ ਸਾਰਾ ਕੁਝ ਉਹਦੇ ਮੂੰਹ ਤੋਂ ਕਢਾ ਲੈਂਦਾ। ਸੱਚ ਇਹ ਹੈ ਜਦੋਂ ਅਸੀਂ ਬੋਲਦੇ ਹਾਂ, ਸਤਿਗੁਰੂ ਦੀ ਬਾਣੀ ਵਿੱਚ ਇੱਕ ਪੂਰਾ ਸ਼ਬਦ ਹੈ, ਬਾਬਾ ਬੋਲਣਾ ਕਿਆ ਕਹੀ ਹੈ, ਜੈਸੇ ਰਾਮ ਨਾਮ ਰਵ ਰਹੀ ਹੈ। ਹੁਣ ਸੰਤਨ ਸਿਉਂ ਬੋਲੈ ਉਪਕਾਰੀ, ਮੂਰਖ ਸਿਉਂ ਬੋਲੈ ਚੱਖ ਮਾਰੀ। ਕਹੋ ਕਬੀਰ ਸ਼ੂਸ਼ਾ ਘੱਟ ਬੋਲੈ, ਭਰਿਆ ਹੋਏ ਸੋ ਕਬੂ ਨਾ ਡੋਲੈ। ਹੁਣ ਬੋਲਤ ਬੋਲਤ ਬੜੇ ਬਕਾਰਾ, ਵਿਣ ਬੋਲੇ ਕਿਆ ਕਰੇ ਵਿਚਾਰਾ। ਹੁਣ ਸੰਤ ਮਿਲੇ ਕਿਸੇ ਸੁਣੀਏ ਕਹੀ ਹੈ, ਮਿਲੇ ਅਸੰਤ ਮਸਤ ਕਰ ਰਹੀ ਹੈ। ਇੱਕ ਰੱਬ ਦਾ ਭਗਤ ਐਸਾ ਹੈ, ਇੱਕ ਰੱਬ ਦਾ ਪਿਆਰਾ ਐਸਾ ਹੈ, ਇੱਕ ਸੰਤ ਜਨ ਐਸਾ ਹੈ ਜਿਹੜਾ ਆਪ ਉੱਤਮ ਹੈ, ਉਹਦੀ ਬਾਣੀ ਵੀ ਉੱਤਮ ਹੈ, ਉਹ ਪਰਉਪਕਾਰੀ ਹੈ। ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਣ ਮਲਾਏ। ਉਹ ਪਰਉਪਕਾਰ ਵਾਸਤੇ ਆਉਂਦੇ ਨੇ, ਉਹਨਾਂ ਦੀ ਬਾਣੀ ਸਾਂਝੀ ਹੁੰਦੀ ਹੈ, ਸਰਬ ਮਨੁੱਖਤਾ ਵਾਸਤੇ ਕਲਿਆਣਕਾਰੀ ਹੁੰਦੀ ਹੈ, ਸਭ ਦੇ ਭਲੇ ਵਾਸਤੇ ਹੁੰਦੀ ਹੈ। ਅੱਜ ਗੁਰੂ ਰਾਮਦਾਸ ਮਹਾਰਾਜ ਸਾਡਾ ਮਾਰਗ ਦਰਸ਼ਨ ਕਰਦਿਆਂ ਸਮਝਾਉਂਦੇ ਨੇ, ਭਾਈ ਇਹ ਜਿਹੜੀ ਮੈਂ ਬੇਨਤੀ ਕੀਤੀ ਹੈ ਨਾ, ਇੱਕ ਬੇਨਤੀ ਦਾ ਇੱਕ ਮੇਰਾ ਇੱਕ ਛੋਟਾ ਜਿਹਾ ਯਤਨ ਸੀ ਕਿ ਮੈਂ ਵੱਡੀ ਗੱਲ ਕਹਿ ਕੇ ਆਪ ਜੀ ਨਾਲ ਸਾਂਝ ਕਰਾਂ ਕਿ ਭਾਈ ਜੇ ਗੁਰੂਆਂ ਦੀਆਂ ਜਾਤੀਆਂ ਚਾਰ ਹੋ ਸਕਦੀਆਂ ਨੇ ਤਾਂ ਮਹਾਂਪੁਰਖ ਤਾਂ ਹਜ਼ਾਰ ਕਿਸਮ ਦੇ ਹੋ ਸਕਦੇ ਨੇ। ਫਿਰ ਭੁਲੇਖੇ ਵਿੱਚ ਨਾ ਪੈਣਾ, ਗੱਜ ਸਾਢੇ ਤੈ ਤੈ ਧੋਤੀਆਂ, ਤੇਹਰੇ ਪਾਇਨ ਤਗ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਬਗ, ਕੋਈ ਹਰ ਕੇ ਸੰਤਨਾ ਆਖੀਐ ਬਨਾਰਸ ਕੇ ਠੱਗ। ਐਵੇਂ ਕਿਸੇ ਦਾ ਲਿਬਾਸ ਵੇਖ ਕੇ ਤੁਸੀਂ ਸੋਚ ਲਓ ਕਿ ਇਹ ਕੋਈ ਬ੍ਰਹਮ ਗਿਆਨੀ ਹੋਵੇਗਾ, ਇਹ ਕੋਈ ਸੰਤ ਮਹਾਂਪੁਰਖ ਹੋਵੇਗਾ, ਇਹ ਜ਼ਰੂਰੀ ਨਹੀਂ ਹੈ। ਨਹੀਂ ਤਾਂ ਉਹਨਾਂ ਸੱਚ ਦੇ ਮੁਤਲੈਸ਼ੀ, ਉਹਨਾਂ ਰੱਬ ਦੇ ਨਵਾਜੇ ਭੱਟ ਸਾਹਿਬਾਨਾਂ ਕੋਲੋਂ ਆਪਾਂ ਪੁੱਛ ਲਈਏ, ਉਹ ਕਹਿੰਦੇ ਨੇ ਰਹਿਓ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀਏ ਮੁਖੋਂ ਇਹ ਪੰਡਿਤ ਮਿੱਠੇ। ਸੰਨਿਆਸੀ ਵੀ ਮਿਲੇ, ਤਪੱਸਵੀ ਵੀ ਮਿਲੇ, ਮਿੱਠੀਆਂ ਗੱਲਾਂ ਕਰਨ ਵਾਲੇ ਗਿਆਨੀ ਵੀ ਮਿਲੇ, ਪਰ ਹੋਇਆ ਕੀ? ਕਹਿੰਦੇ ਸਭ ਕਹਿਤੇ ਆ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਗੱਲਾਂ ਕਰਨ ਦੇ ਵਿੱਚ ਤਾਂ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕਸ਼ੁੱਧਾਂ ਕਾਲੀਆਂ, ਬਾਹਰੋਂ ਚਿੱਟਵੀਆਂ, ਰੀਸਾਂ ਕਰੇ ਤੇ ਨਾੜੀਆਂ, ਜੋ ਸੇਵੇਂ ਦਰ ਖੜੀਆਂ। ਇੱਦਾਂ ਦੇ ਲੋਕ ਮਿਲੇ ਨੇ ਸਾਨੂੰ ਕਿ ਕਹਿਤੇ ਆ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ, ਬਰਸ ਏਕ ਹੋਂ ਫਿਰਿਓ, ਕਿਨੇ ਨਹਿ ਪਰਚੋ ਲਾਇਓ। ਆਖਿਆ ਗੁਰੂ ਅਰਜਨ ਸਾਹਿਬ ਇੱਕ ਸਾਲ ਹੋ ਗਿਆ ਸਾਨੂੰ, मैं एक बेनती होर कर दिया, अपनिया अखां ते इना विश्वास ना करे जे, अपने कन्ना ते इना भरोसा ना करे जे। सतगुरु ने सानू बार बार समझाया कि हम अंधले अंध बिखै बिखराते क्यों चालें गुर चाली, असी अन्ने हाँ, साढ़े कोले ओ दिव दृष्टि नहीं, साढ़े कोले ओ से अखड़ियां बयान जिनी डिसंदो मां पिरी ओ जोत नहीं है। साड़ी हालत यह है कि सुन मुंदे हरनाकीए गूढ़ा वैण अपार, पहला वस्त संजाण कै तो कीचे वपार। साड़ियां अखां नूं हिरण दियां अखां दी तशबीह दे के सतगुरु कहिंदे ने अखां तेरियां सोहणियां बहुत ने, पर इन्हां विच धोखा भी बहुत है। ये जदों मिर्ग नूं मिलियां ते इन्हां ने रेगिस्तान दे विच उन्हां नूं उस नूं भजा भजा के मरवा दिता है। दूर चमकदे रेते नूं ये पानी दसदियां ने इन अखां विच इन्ना धोखा है। और कन्ना दे नाल भी इसे तरह ही हुंदा है, सुणदे कुछ हां जदों जाके वेखदे हां ते उत्थे हुंदा कुछ होर ही है, सुनिया कुछ होर सी जदों जाके वेख्या तो उत्थे कुछ होर सी। पर ये गुरु दे प्रथाए नहीं है, गुरु दे प्रथाए तो यह है कि जैसा सतगुर सुनीदा तैसो ही मैं डीठ। सतगुरु पिता ने सानू इस गल दे लई सुचेत कीता भाई कि तुसी अरदास बेनती करनी है, अखां ते विश्वास नहीं करना, कन्ना ते भरोसा नहीं करना, भरोसा अपने गुरु ते करना है। गुरु नूं कहना है कि सतगुर दया करे सुख दाता हम लावे आपन पाली, वो सानू अपने पल्ले नाल लावे, वो तोरे सानू। देखो बिना संगत तो साडा मार्गदर्शन हो नहीं सकना। जिस रस्ते असीं तुरना चाहुंदे आ साढ़े वास्ते ये तुरना सुखैन नहीं होगा। देखो एक नहीं, तुसी यात्रा विच जाने हो, जो आनंद तुहानू जथे विच आउंदा है इकल्या नहीं आएगा। कला आदमी भी गुरुद्वारे दे दर्शन करन तुरे ना ते दसा गुरुद्वारे तो पिछा मुड़ आएगा, चलो बाकी फिर से। मैं तो हमेशा बेनती करदा भी सैर करनी होवे ना एक बंदा नाल लै लो, उदियां गल्लां नहीं मुकनियां, तुहाडी सैर पूरी हो जानी। जे तुसी कल्ले तुर पै चल छड्डो हुण एक चक्कर हो गया दूजा कल ला लांगे। जिस मार्ग ते असी तुरना चाहुंदे आ उस मार्ग ते ए संत सहाई राम के कर कृपा दिया मलाए। इस रस्ते दे सहाई संत ही ने, जन ही ने, प्रभु दे सेवक ही ने, प्रभु दे प्यारे ही ने। क्योंकि असल विच साडा मील पत्थर कौन है, साडा माइल स्टोन कौन है, साडे लई रोल मॉडल कौन है? साडे लई रोल मॉडल उही महापुरख ने जिन्हां ने अपने जीवन नूं प्रैक्टिकली जीवे है। जिहड़ी साडी रोज दी अरदास ओह वी ते ही है ना कि सही प्यारे मेल जिन्हां मिलिया तेरा नाम चेता वे, उहनां नूं मिला। अज वी सतगुरु पिता साडा मार्गदर्शन करदे ने। हाँ जी,
सतनाम श्री वाहे गुरु साहेब जी, गुजरी महला चौथा, हर जन उत्तम उत्तम वाणी, मुख बोलहे पर उपकारी।
हरि दे जन उत्तम ने, रब दा भगत, रब दा सेवक हमेशा श्रेष्ठ है, निर्मल है, श्रोमणी है, वो सब तो उच्चे ते सुचे जीवन दा अधिकारी है। क्योंकि गल सानू भगत कबीर जी ने बड़े विस्थार विच समझाई है कि कोई रोड़ा बन के, कोई मिट्टी बन के, कोई पानी बन के रब दे रस्ते ते तुरना चाहे ते नहीं तुर सकता। रोड़ा बन के दा अर्थ हुंदा है ਇਹਨਾਂ ਆਪਣੇ ਆਪ ਨੂੰ ਗਰੀਬੜਾ ਜਿਹਾ ਬਣਾ ਲਓ, ਜਿਵੇਂ ਰਸਤੇ ਵਿੱਚ ਰੋੜੇ ਪਏ ਹੁੰਦੇ ਆ, ਜੇ ਪੂਰੀ ਇੱਟ ਹੋਵੇ ਤਾਂ ਹੋ ਸਕਦਾ ਬੰਦਾ ਚੁੱਕ ਕੇ ਘਰ ਲੈ ਜਾਏ, ਕਦੇ ਤੁਸੀਂ ਰੋੜੇ ਚੁੱਕ ਕੇ ਘਰ ਖੜਦੇ ਆ ਕਿਸੇ ਨੂੰ ਨਹੀਂ ਵੇਖਿਆ ਹੋਏਗਾ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਤੂੰ ਪੰਥੀ ਕੋ ਦੁੱਖ ਦੇ, ਤੂੰ ਰਾਹਗੀਰਾਂ ਦਾ ਰੋੜਾ ਬਣੇਗਾ, ਲੋਕਾਂ ਦੀ ਠੋਕਰ ਬਣੇਗਾ, ਨਹੀਂ। ਫਿਰ ਕਹਿੰਦੇ ਹਰ ਜਨ ਐਸਾ ਚਾਹੀਏ ਜੋ ਧਰਨੀ ਮੈਖੇ, ਨਹੀਂ ਰੋੜਾ ਨਹੀਂ, ਰੋੜਾ ਲੋਕਾਂ ਦੀ ਠੋਕਰ ਬਣਦਾ, ਤੂੰ ਮਿੱਟੀ ਬਣ ਜਾ, ਪੈਰਾਂ ਦੇ ਥੱਲੇ ਰਵੇਂਗਾ, ਉੱਥੋਂ ਦੀ ਲੋਕ ਲੰਘਦੇ ਰਹਿਣਗੇ। ਫਿਰ ਭਗਤ ਜੀ ਕਹਿੰਦੇ ਭਾਈ ਫਿਰ ਮਿੱਟੀ ਦਾ ਆਪਣਾ ਸੁਭਾਅ ਕੋਈ ਨਹੀਂ ਹੈ, ਜਦੋਂ ਕੋਈ ਤੇਜ਼ ਹਨੇਰੀ ਆਏਗੀ, ਹਵਾ ਦਾ ਬੁੱਲਾ ਆਏਗਾ, ਇਹ ਪੈਰਾਂ 'ਚੋਂ ਉੱਡੇਗੀ, ਸਿਰ 'ਚ ਪਵੇਗੀ ਅਗਲੇ ਦੇ, ਔਰ ਬਹੁਤੇ ਤੁਹਾਨੂੰ ਇੱਦਾਂ ਦੇ ਹੀ ਮਹਾਂਪੁਰਖ ਮਿਲਣਗੇ। ਉਹਦਾ ਕਹੀ ਜਾਣਗੇ ਅਸੀਂ ਜੀ ਤੁਹਾਡੀ ਧੂੜ ਹਾਂ ਜੀ, ਚਰਨਾਂ ਦੀ ਧੂੜ ਹਾਂ ਜੀ, ਤੁਸੀਂ ਫਤਿਹ ਨਾਮ ਬੁਲਾਇਓ, ਫਿਰ ਵੇਖਿਓ ਵੀ ਕਿਹੜੀ ਧੂੜ ਹੈ, ਫਿਰ ਵੇਖੋ ਕਿੱਦਾਂ ਉੱਡ ਉੱਡ ਕੇ ਗਲ ਪੈਂਦੇ ਨੇ, ਇਹ ਕੌਣ ਹੈ, ਇਹਨੂੰ ਕਿਹਨੇ ਅੰਦਰ ਵੜਨ ਦਿੱਤਾ, ਇਹ ਕਿਵੇਂ ਅੰਦਰ ਆ ਗਿਆ, ਇਹਨੂੰ ਕਿਹਨੇ ਘੱਲਿਆ ਹੈ। ਪੁੱਛੋ ਬਾਬਾ ਜੀ ਹੋਇਆ ਕੀ, ਉਹਨੇ ਤਾਂ ਫਤਿਹ ਬੁਲਾਈ ਹੈ ਤੁਹਾਨੂੰ, ਨਹੀਂ ਉਹਨੇ ਤੁਹਾਨੂੰ ਮੱਥਾ ਟੇਕਿਆ। ਜਾਂ ਦੂਸਰਾ ਪੱਖ, ਜੇ ਉਹਦੇ ਕੋਲੋਂ ਗਲਤੀ ਹੋ ਗਈ, ਉਹਨੇ ਤੁਹਾਨੂੰ ਨਹੀਂ ਫਤਿਹ ਬੁਲਾਈ, ਤੁਸੀਂ ਬੁਲਾ ਦਿਓ, ਕਿ ਇੱਦਾਂ ਦੇ ਵੀ ਹੁੰਦੇ ਨੇ, ਯਾਨੀ ਤੁਸੀਂ ਫਤਿਹ ਨਹੀਂ ਬੁਲਾਉਂਦੇ, ਮੈਂ ਨਹੀਂ ਬੁਲਾਈ ਤੂੰ ਬੁਲਾ ਦੇ, ਇਹ 'ਚ ਕੀ ਫਰਕ ਪੈਂਦਾ, ਆਪਣੇ ਆਪ ਜੇ ਤੂੰ ਬੁਲਾਏਗਾ ਮੈਂ ਨਹੀਂ ਬੁਲਾਵਾਂਗਾ, ਆਪੇ ਮੈਨੂੰ ਸ਼ਰਮਸਾਰੀ ਹੋਏਗੀ, ਅਗਲੀ ਵਾਰੀ ਮੈਂ ਖੁਦ ਯਤਨ ਕਰਾਂਗਾ ਵੀ ਭਾਈ ਉਹਨਾਂ ਨੇ ਮੈਨੂੰ ਫਤਿਹ ਬੁਲਾਉਣੀ, ਮੈਂ ਕਿਉਂ ਨਾ ਪਹਿਲਾਂ ਬੁਲਾਵਾਂ। ਸਤਿਗੁਰੂ ਪਿਤਾ ਇੱਥੇ ਸਮਝਾਉਂਦੇ ਨੇ ਰੱਬ ਦੇ ਭਗਤ ਉੱਤਮ ਨੇ, ਉਹਨਾਂ ਦੀ ਬਾਣੀ ਵੀ ਉੱਤਮ ਹੈ, ਉਹ ਕਦੇ ਕੌੜਾ ਨਹੀਂ ਬੋਲਦੇ, ਉਹ ਫਿੱਕਾ ਨਹੀਂ ਬੋਲਦੇ, ਉਹ ਉੱਚਾ ਨਹੀਂ ਬੋਲਦੇ, ਉਹ ਕਦੇ ਕਿਸੇ ਦੇ ਪ੍ਰਤੀ ਮਾੜਾ ਨਹੀਂ ਬੋਲਦੇ, ਉਹ ਕਦੇ ਕਿਸੇ ਦੀ ਬੁਰਾਈ ਨਹੀਂ ਕਰਦੇ, ਕਦੇ ਕਿਸੇ ਦੀ ਨਿੰਦਿਆ ਨਹੀਂ ਕਰਦੇ, ਸਗੋਂ ਉਹ ਆਪ ਉੱਤਮ ਨੇ, ਉਹਨਾਂ ਦੀ ਬਾਣੀ ਉੱਤਮ ਹੈ, ਮੁੱਖ ਬੋਲੇ ਪਰ ਉਪਕਾਰੇ, ਉਹ ਜਦੋਂ ਵੀ ਮੁੱਖ ਤੋਂ ਬੋਲਦੇ ਨੇ ਉਹਨਾਂ ਦਾ ਬੋਲਣਾ ਜਿਹੜਾ ਹੈ ਉਹ ਸੰਸਾਰ ਦੇ ਵਾਸਤੇ ਇੱਕ ਪਰ ਉਪਕਾਰ ਹੋਇਆ ਕਰਦਾ, ਸਾਡੇ ਸਾਰਿਆਂ ਦੇ ਵਾਸਤੇ ਭਲੇ ਦਾ ਉਹ ਸ਼ਬਦ, ਭਲੇ ਦੀ ਉਹ ਬਾਣੀ ਹੁੰਦੀ ਹੈ। ਹਾਂਜੀ,
ਜੋ ਜਨ ਸੁਣੈ ਸਰਦਾ ਭਗਤ ਸੇਤੀ, ਕਰ ਕਿਰਪਾ ਹਰ ਨਿਸਤਾਰੇ।
ਤੇ ਇਹੋ ਜਿਹੇ ਰੱਬ ਦੇ ਜਿਹੜੇ ਨਵਾਜੇ ਹੁੰਦੇ ਨੇ, ਕਿਉਂਕਿ ਭੇਦ ਨਾ ਜਾਣੋ ਮੂਲ ਸਾਈਂ ਜਿਹੇ ਆ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਵੀ ਤੁਸੀਂ ਪਾਠ ਦੀਦਾਰ ਕਰੋਗੇ, ਤੁਸੀਂ ਵੇਖੋਗੇ ਕਿ ਜਿਨ੍ਹਾਂ ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋਈ ਹੈ, ਸਤਿਗੁਰੂ ਜੀ ਨੇ ਉਹਨਾਂ ਦੇ ਨਾਲ ਕੋਈ ਭਿੰਨਤਾ ਨਹੀਂ ਕੀਤੀ, ਕੋਈ ਵਿਤਕਰਾ ਨਹੀਂ ਕੀਤਾ। ਸਤਿਗੁਰੂ ਜੀ ਨੇ ਗੁਰੂਆਂ ਦੀ ਬਾਣੀ ਪਹਿਲਾਂ, ਭਗਤਾਂ ਦੀ ਬਾਣੀ ਮਗਰੋਂ, ਭਗਤਾਂ ਵਿੱਚ ਵੀ ਕੋਈ ਜਾਤ ਦੇ ਆਧਾਰਿਤ ਸਤਿਗੁਰੂ ਜੀ ਨੇ ਬਾਣੀ ਦਾ ਦਰਜ ਕਰਨ ਦਾ ਕੋਈ ਐਸਾ ਵੰਡ ਵਿਤਕਰਾ ਨਹੀਂ ਕੀਤਾ, ਕਿਉਂਕਿ ਗੁਰੂ ਦੇ ਘਰ ਵਿੱਚ ਇਹਨਾਂ ਚੀਜ਼ਾਂ ਨੂੰ ਕੋਈ ਪ੍ਰਧਾਨਤਾ ਨਹੀਂ ਹੈ। ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ, ਅਸਲ ਵਿੱਚ ਸਾਡੀ ਜਾਤ ਉਹ ਹੈ, ਸਾਡੀ ਇੱਜ਼ਤ ਵੀ ਉਹੀ ਹੈ ਜਿਹੜੇ ਅਸੀਂ ਕੰਮ ਕਰਦੇ ਹਾਂ। ਚੰਗੇ ਕੰਮ ਕਰਾਂਗੇ ਤਾਂ ਲੋਕ ਚੰਗਾ ਕਹਿਣਗੇ ਭਾਈ, ਮਾੜੇ ਕੰਮ ਕਰਾਂਗੇ ਲੋਕ ਸਾਨੂੰ ਮਾੜਾ ਕਹਿਣਗੇ, ਪਾਪ ਕਮਾਣੇ ਪਾਪੀ ਜਾਣੀਏ, ਪਾਪ ਕਰਾਂਗੇ ਤਾਂ ਲੋਕ ਪਾਪੀ ਕਹਿਣਗੇ ਨਾ, ਫਿਰ ਅਸੀਂ ਕਹੀਏ ਜੀ ਸਾਨੂੰ ਲੋਕ ਮਹਾਤਮਾ ਨਹੀਂ ਕਹਿੰਦੇ, ਮਹਾਤਮਾ ਕਹਿਣਗੇ ਭਾਈ ਤੁਹਾਨੂੰ ਜੇ ਤੂੰ ਚੰਗੇ ਕੰਮ ਕਰੇਗਾ ਤਾਂ। ਹੁਣ ਜੇ ਤੂੰ ਕੰਮ ਕਰੇਗਾ ਉਹੋ ਜਿਹਾ ਤੂੰ ਬਣ ਜਾਏਗਾ, ਤੇਹਾ ਹੋਏ ਸੀ ਮਾਨਸ ਕਿਆ ਵਿਚਾਰਾ, ਤੇ ਲੋਕ ਸੁਣਾਏ ਸੀ, ਹੁਣ ਜਿਹੇ ਕਰਮ ਕਮਾਏ ਤੇਹਾ ਹੋਏ ਸੀ। ਜਿਹੋ ਜਿਹੇ ਅਸੀਂ ਕਰਮ ਕਰਾਂਗੇ, ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਬੈਠਣਾ, ਅੱਜ ਸਾਡੇ ਵਿੱਚ ਇੱਕ ਗਲਤੀ ਹੋ ਰਹੀ ਹੈ ਕਿ ਜੇ ਕੋਈ ਬਹੁਤ ਕਰਨੀ ਵਾਲਾ, ਵੈਸੇ ਤਾਂ ਪਹਿਲੀ ਗੱਲ ਘੱਟ ਹੈ, ਇਹ ਕਹਿਣਾ ਕਿ ਨਹੀਂ ਹੈਗੇ ਇਹ ਬਹੁਤ ਵੱਡਾ ਝੂਠ ਹੈ। ਕਰੋੜਾਂ ਵਿੱਚ ਕੋਈ ਨਾ ਕੋਈ ਮਹਾਂਪੁਰਖ ਜ਼ਰੂਰ ਹੈਗਾ। ਸਾਡੀਆਂ ਅੱਖਾਂ ਵੇਖਣ ਜੋਗੀਆਂ ਨਹੀਂ, ਸਾਡੀ ਖੁਸ਼ਕਿਸਮਤੀ ਨਹੀਂ ਕਿ ਅਸੀਂ ਉਹਨਾਂ ਚੰਗੇ ਇਨਸਾਨਾਂ ਨੂੰ ਅਸੀਂ ਮਿਲ ਸਕੀਏ, ਕਿਉਂਕਿ ਇਹ ਸਾਰਾ ਕੁਝ ਆਪਣੇ ਖੁਸ਼ਕਿਸਮਤੀ ਬਦਕਿਸਮਤੀ 'ਤੇ ਵੀ ਨਿਰਭਰ ਕਰਦਾ, ਚੰਗੇ ਮਾੜੇ ਭਾਗਾਂ 'ਤੇ ਵੀ ਮੁਨਸਰ ਹੈ। ਪਰ ਜੇ ਕਦੇ ਕੋਈ ਮਹਾਂਪੁਰਖ ਮਿਲ ਜਾਏ ਤਾਂ ਫਿਰ ਇਹ ਇਸ ਪੰਕਤੀ ਨੂੰ ਜ਼ਰੂਰ ਪੱਲੇ ਬੰਨ ਲਿਓ ਕਿ ਸੰਤ ਮਿਲੈ ਕਿਸ ਸੁਣੀਐ ਕਹੀਐ, ਉੱਥੇ ਚੁੱਪ ਕਰਕੇ ਨਾ ਬੈਠੇ ਹੋ, ਉੱਥੇ ਕਿਹੋ ਬਾਬਾ ਜੀ ਕੋਈ ਬਚਨ ਸੁਣਾਓ। ਮੈਂ ਇੱਕ ਉਦਾਹਰਨ ਹਮੇਸ਼ਾ ਦਿੱਲੀ ਦਿੰਦਾ ਹੁੰਦਾ ਸੀ, ਬਾਬਾ ਹਰਬੰਸ ਸਿੰਘ ਜੀ ਆਉਂਦੇ ਸੀ ਨਾ ਕਿਸੇ ਦੇ ਘਰ ਸਮਾਗਮ 'ਤੇ ਜਾਂ ਕਿਸੇ ਵੱਡੇ ਸਮਾਗਮ 'ਤੇ, ਅਤੇ ਘਰ ਦੀ ਜਾਂ ਪ੍ਰਬੰਧਕਾਂ ਦੀ ਇਹ ਹਾਰਦਿਕ ਇੱਛਾ ਹੁੰਦੀ ਸੀ ਕਿ ਬਾਬਾ ਜੀ ਦੋ ਬਚਨ ਕਰਨ। ਤਕਰੀਬਨ ਬਹੁਤ ਘੱਟ ਬੋਲਦੇ ਸੀ, ਨਾਮ ਹੀ ਜਪਾਉਂਦੇ ਸੀ, ਉਹ ਥੋੜ੍ਹੇ ਜਿਹੇ ਸ਼ਬਦ ਕਦੇ ਕਦੇ ਬੋਲਦੇ ਸੀ। ਪਰ ਮੈਂ ਇਹ ਵੀ ਵੇਖਦਾ ਸੀ ਵੀ ਕਈ ਵਾਰੀ ਕਿਤੇ ਕਿਸੇ ਦਾ ਘਰ ਦਾ ਫੰਕਸ਼ਨ ਹੋਵੇ, ਬਾਹਰ ਦੇ ਸਮਾਗਮ ਹੋਣ, ਤਾਂ ਕਈ ਮੇਰੇ ਵਰਗੇ ਮੱਥਾ ਮਗਰੋਂ ਟੇਕਦੇ ਸੀ, ਸਕੱਤਰ ਨੂੰ ਪਹਿਲਾਂ ਲੱਭਦੇ ਸੀ ਵੀ ਸੈਕਟਰੀ ਕਿਹੜਾ ਹੈ। ਮੈਂ ਦੋ ਮਿੰਟ ਬੋਲਣਾ ਹੈ ਤਾਂ ਘਰ ਵਾਲੇ ਕਹਿੰਦੇ ਹੁੰਦੇ ਸੀ ਵੀ ਇਹਨੂੰ ਨਹੀਂ ਬੁਲਾਉਣਾ, ਬਿਲਕੁਲ ਨਹੀਂ ਬੁਲਾਉਣਾ। ਉਹ ਕਹਿੰਦਾ ਸੀ ਮੈਂ ਮਰ ਜੂੰਗਾ ਜੇ ਮੈਂ ਨਾ ਬੋਲਿਆ। ਤਾਂ ਬਾਬਾ ਜੀ ਕਹਿੰਦੇ ਸੀ ਮੈਂ ਬੋਲਣਾ ਨਹੀਂ, ਘਰ ਦੇ ਜਾ ਕੇ ਕਹਿੰਦੇ ਸੀ ਨਹੀਂ ਬਾਬਾ ਜੀ ਜੇ ਆਏ ਹੋ ਕਿਰਪਾ ਕੀਤੀ ਹੈ ਦੋ ਬਚਨ ਵੀ ਕਹੋ। ਕਿਤੇ ਨਾ ਕਿਤੇ ਜਾ ਕੇ ਸਤਿਗੁਰੂ ਦੀ ਬਾਣੀ ਦਾ ਇਹ ਭਾਵ ਉਪਦੇਸ਼ ਬਿਲਕੁਲ ਸਾਡੇ ਹਿਰਦੇ ਵਿੱਚ ਟਿਕਿਆ ਹੋਇਆ, ਇਹ ਗੱਲ ਸਾਡੇ ਹਿਰਦੇ ਵਿੱਚ ਵਸੀ ਹੋਈ ਹੈ ਕਿ ਜਿਹੜੇ ਮਹਾਂਪੁਰਖਾਂ ਦਾ ਆਪਣਾ ਜੀਵਨ ਹੁੰਦਾ ਭਾਈ, ਜਿਸ ਕੇ ਅੰਤਰ ਬਸੈ ਨਿਰੰਕਾਰ ਤਿਸਕੀ ਸੀਖ ਤਰੈ ਸੰਸਾਰ, ਉਹ ਸ਼ਿਕਸ਼ਾ ਦੇਵੇ ਤੇ ਸੰਸਾਰ ਤਰ ਜਾਂਦਾ। ਪਰ ਜਿਹਦੇ ਆਪਣੇ ਅੰਦਰ ਪਰਮਾਤਮਾ ਵਸਿਆ ਹੋਇਆ, ਜਦੋਂ ਕਿ ਇਹੋ ਜਿਹੀ ਪਵਿੱਤਰ ਆਤਮਾ ਆਉਂਦੀ ਹੈ, ਸਾਨੂੰ ਉਹਨਾਂ ਦੇ ਕੋਲੋਂ ਬਚਨ ਸੁਣਨੇ ਚਾਹੀਦੇ ਨੇ, ਉਹਨਾਂ ਨੂੰ ਬੇਨਤੀ ਕਰਨੀ ਚਾਹੀਦੀ ਹੈ ਕਿ ਮਹਾਰਾਜ ਜੀ ਤੁਸੀਂ ਬੋਲੋ। ਪਰ ਮਾੜਾ ਕੀ ਹੋ ਰਿਹਾ ਪਤਾ ਤੁਹਾਨੂੰ? ਆ ਚੰਗਾ ਇਨਸਾਨ ਬੋਲੇ ਪਤਾ ਤੁਸੀਂ ਆਪਾਂ ਕੀ ਕਹਿੰਦੇ? ਨਹੀਂ ਨਹੀਂ ਬਾਬਾ ਜੀ ਤੁਸੀਂ ਨਹੀਂ ਬੋਲਣਾ। ਪੁੱਛੋ ਵੀ ਕਪੱਤਿਆਂ ਕੋਲ ਸਰਟੀਫਿਕੇਟ ਹੈ, ਉਹ ਜੋ ਮਰਜ਼ੀ ਬੋਲਣ। ਮੈਂ ਤਾਂ ਹੈਰਾਨ ਹੁੰਦਾ ਵੀ ਕਈ ਐਸੇ ਵੀ ਮਹਾਂਪੁਰਖ ਨੇ ਵੀ ਉਹ ਰਹਿੰਦੇ ਹੀ ਅਖਬਾਰ 'ਚ ਨੇ, ਟੀ ਵੀ 'ਤੇ ਹੀ ਰਹਿੰਦੇ ਨੇ, 24 ਘੰਟੇ ਹੀ ਬੋਲੀ ਜਾਂਦੇ ਨੇ। ਘੱਟ ਬੋਲਣਾ ਹੀ ਗੁਰਮਤ ਹੈ, ਕਿਉਂਕਿ ਪ੍ਰਭੂ ਦਾ ਭਗਤ ਹੈ ਹੀ ਉਹ ਜਿਹੜਾ ਹਰ ਜਨ ਉਤਮ ਉਤਮ ਬਾਣੀ ਮੁੱਖ ਬੋਲੈ ਪਰ ਉਪਕਾਰੇ। ਬਾਣੀ ਪੜ੍ਹਨ ਨੂੰ ਮੈਂ ਬੋਲਣਾ ਨਹੀਂ ਕਹਿੰਦਾ, ਮੈਨੂੰ ਖਿਮਾ ਕਰ ਦੇਣਾ। ਮਤ ਕਹਿਣਾ ਵੀ ਕੋਈ ਗਿਆਨੀ ਜੀ ਗੁਰਬਾਣੀ ਦੀ ਕਥਾ ਸੁਣਾਉਂਦਾ, ਕੋਈ ਕੀਰਤਨ ਸੁਣਾਉਂਦਾ, ਤੁਸੀਂ ਉਹਨੂੰ ਕਹਿੰਦੇ ਹੋ? ਨਹੀਂ ਭਾਈ, ਇਹ ਤਾਂ ਸੁਣਤੇ ਪੁਨੀਤ ਕਹਿਤੇ ਪਵਿੱਤ। ਪਰ ਅਮੂਮਨ ਜਿਹੜਾ ਹਰ ਵਕਤ ਬੋਲਣਾ ਜਿਹੜਾ, ਜਿਹੜੇ ਪ੍ਰਭੂ ਦੇ ਪਿਆਰੇ ਹੁੰਦੇ ਨੇ ਨਾ, ਉਹ ਘੱਟ ਬੋਲਦੇ ਨੇ। ਘੱਟ ਬੋਲਣਾ ਬਹੁਤ ਵੱਡੀ ਗੁਰਮਤ ਹੈ। ਪਰ ਜੇ ਬੋਲਦੇ ਨੇ ਤੇ ਪ੍ਰਥਾਏ ਸਾਖੀ ਬੋਲਦੇ ਨੇ, ਸਾਂਝੀ ਸਗਲ ਜਹਾਨੇ ਬੋਲਦੇ ਨੇ, ਉਹਨਾਂ ਦਾ ਉਪਦੇਸ਼ ਕਿਸੇ ਚੰਦਨ ਵਰਗਾ ਨਹੀਂ, ਕਿਸੇ ਪਾਰਸ ਵਰਗਾ ਨਹੀਂ, ਕਿਸੇ ਭਰਿੰਗੀ ਗੁਰੂ ਵਰਗਾ ਨਹੀਂ, ਉਹਨਾਂ ਦਾ ਉਪਦੇਸ਼ ਦੀਪਕ ਗੁਰੂ ਵਰਗਾ ਹੈ। ਉਹ ਆਪ ਵੀ ਜਗਦੇ ਨੇ, ਉਹ ਦੂਜਿਆਂ ਨੂੰ ਵੀ ਜਗਣ ਦੀ ਸਮਰੱਥਾ ਦਿੰਦੇ ਨੇ। ਜਿਵੇਂ ਮੈਂ ਬੇਨਤੀ ਸੈਰ ਦੀ ਵੀ ਕੀਤੀ ਹੈ ਨਾ, ਮੈਂ ਤੈਨੂੰ ਇਹਦਾ ਅਰਥ ਇਹ ਲੈ ਲੈਣਾ ਵੀ ਨਹੀਂ ਇੱਕ ਬੰਦਾ ਗਾਲੜੀ ਲੈ ਕੇ ਜਾਓ ਤਾਂ ਸੈਰ ਹੁੰਦੀ ਹੈ। ਹਾਂ, ਤੁਹਾਡੇ ਨਾਲ ਤੁਹਾਡਾ ਗੁਰੂ ਹੋ ਸਕਦਾ, ਤੁਹਾਡੇ ਨਾਲ ਤੁਹਾਡਾ ਨਿਤਨੇਮ ਹੋ ਸਕਦਾ, ਤੁਹਾਡਾ ਸੁਖਮਣੀ ਹੋ ਸਕਦਾ, ਤੁਹਾਡੇ ਨਾਲ ਸਤਿਗੁਰੂ ਦੀ ਬਾਣੀ ਦਾ ਕੀਰਤਨ ਹੋ ਸਕਦਾ। ਪਰ ਜਦੋਂ ਤੁਸੀਂ ਉਹਨੂੰ ਉਹਦੇ ਨਾਲ ਜਾਓਗੇ ਤਾਂ ਫਿਰ ਵੀ ਤੁਹਾਡਾ ਮਨ ਜਿਹੜਾ ਅਲਕਾਏਗਾ ਨਹੀਂ ਕਿ ਮੈਂ ਵਾਪਸ ਮੁੜ ਜਾਵਾਂ। ਮੈਂ ਬੜਿਆਂ ਦਾ ਨੇਮ ਵੇਖਿਆ ਇਸ ਤਰ੍ਹਾਂ ਵੀ ਹੈ ਕਿ ਉਹ ਗੁਰਬਾਣੀ ਦੀ ਕੈਸਟ ਲਾ ਲੈਂਦੇ ਨੇ, ਕਿਸੇ ਗੁਰਮੁਖ ਪਿਆਰੇ ਦੀ ਕਥਾ ਵਿਚਾਰ ਲਾ ਲੈਂਦੇ ਨੇ, ਨਾਲੇ ਸੈਰ ਹੋ ਗਈ, ਨਾਲੇ ਸਤਿਗੁਰੂ ਦੇ ਬਚਨ ਸੁਣੇ ਗਏ। ਬੜੇ ਸਾਰੇ ਇੱਦਾਂ ਦੇ ਬਾਹਰਲੇ ਮੁਲਕਾਂ 'ਚ ਵੇਖੇ ਨੇ, ਉਹ ਟ੍ਰੇਡਮਿਲ 'ਤੇ ਚੜ੍ਹ ਜਾਂਦੇ ਨੇ, ਨਾਲ ਆਪਣਾ ਨਿਤਨੇਮ ਵੀ ਪੂਰਾ ਕਰ ਲਿਆ, ਨਾਲ ਆਪਣੀ ਸੈਰ ਵੀ ਪੂਰੀ ਕਰ ਲਈ। ਪਰ ਉਹਦਾ ਕੋਈ ਨਾ ਕੋਈ ਸਹਾਰਾ ਜਿਹੜਾ ਮੇਰੀ ਬੇਨਤੀ ਕਰਨ ਦਾ ਭਾਵ ਸੀ ਕਿ ਸਾਨੂੰ ਸੰਗਤ ਚਾਹੀਦੀ ਹੈ, ਉਹ ਸੰਗਤ ਗੁਰਬਾਣੀ ਦੀ ਹੋਵੇ, ਉਹ ਸੰਗਤ ਕਿਸੇ ਮਹਾਂਪੁਰਖ ਦੀ ਹੋਵੇ, ਕਿਸੇ ਰੱਬ ਦੇ ਨਵਾਜੇ ਦੀ ਹੋਵੇ, ਤਾਂ ਇਸ ਮਾਰਗ 'ਤੇ ਆਪਾਂ ਬੜੇ ਸੁਖੈਣ ਚੱਲ ਸਕਦੇ ਹਾਂ। ਨਹੀਂ ਤਾਂ ਇਕੱਲੇ ਇਕੱਲੇ ਬੈਠਿਆ ਕਈ ਵਾਰੀ ਇੱਦਾਂ ਵੀ ਭੁਲੇਖਾ ਪੈ ਜਾਂਦਾ ਹੈ ਕਿ ਮੇਰੇ ਵਰਗਾ ਅੰਮ੍ਰਿਤ ਵੇਲਾ ਕੀਦਾ ਹੈ ਜੀ, ਮੇਰੇ ਜਿੰਨਾ ਨਿਤਨੇਮ ਕੀਦਾ ਹੈ ਜੀ, ਮੇਰੇ ਜਿੰਨੀ ਸੇਵਾ ਕੀਦੀ ਹੈ ਜੀ, ਉਲਟਾ ਹੰਕਾਰ ਹੋ ਜਾਂਦਾ। ਇਹਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਸੁਚੇਤ ਵੀ ਕੀਤਾ ਕਿ ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਸੰਗਤ ਵਿੱਚ ਆਓਗੇ ਤੁਹਾਡੇ ਭੁਲੇਖੇ ਰੋਜ਼ ਮਿਟ ਜਾਣਗੇ। ਪਤਾ ਹੀ ਨਹੀਂ ਕਿੰਨੀਆਂ ਨਵਾਜੀਆਂ ਰੂਹਾਂ ਇਸ ਸੰਗਤ ਦੇ ਵਿੱਚ ਆ ਕੇ ਰੋਜ਼ ਬੈਠਦੀਆਂ ਨੇ। ਉਹਨਾਂ ਦੀ ਸਮਾਧੀ, ਉਹਨਾਂ ਦਾ ਧਿਆਨ, ਉਹਨਾਂ ਦਾ ਸਿਮਰਨ ਨਮਸਕਾਰ ਹੈ ਉਸ ਨੂੰ ਭਾਈ। ਹਾਂਜੀ।
ਜੋ ਜਨ ਸੁਣੈ ਸਰਦਾ ਭਗਤ ਸੇਤੀ ਕਰ ਕਿਰਪਾ ਹਰ ਨਿਸਤਾਰੇ।
ਪ੍ਰਭੂ ਪਿਆਰਿਆਂ ਦੇ ਬਚਨ ਸੁਣੋਗੇ ਫਿਰ ਤੁਹਾਡੇ 'ਤੇ ਰੱਬ ਮਿਹਰਬਾਨ ਹੋਵੇਗਾ। ਬਾਣੀ ਸੁਣਨੀ ਰੱਬ ਦੇ ਸੇਵਕ ਦੀ, ਰੱਬ ਦੇ ਪਿਆਰੇ ਦੀ, ਰੱਬ ਦੇ ਨਵਾਜੇ ਹੋਏ ਦੀ, ਕਿਉਂਕਿ ਉਹ ਕੀ ਕਰਦਾ? ਉਹ ਬਾਣੀ ਆਪਣੀ ਨਹੀਂ ਉਚਾਰਦਾ, ਉਹ ਬਾਣੀ ਆਪਣੀ ਨਹੀਂ ਬੋਲਦਾ। ਜਿਹੜੀ ਸਤਿਗੁਰੂ ਦੀ ਬਾਣੀ ਸਾਨੂੰ ਮਿਲੀ ਹੈ, ਬਾਰ ਬਾਰ ਆਖਿਆ ਸਤਿਗੁਰਾਂ ਨੇ ਕਿ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਕਰਤਾ ਆਪ ਮੂੰਹੋਂ ਕਢਾਏ। ਬਾਣੀ ਹਮੇਸ਼ਾ ਰੱਬ ਵੱਲੋਂ ਨਾਜ਼ਿਲ ਹੁੰਦੀ ਹੈ, ਪਰਮੇਸ਼ਰ ਦੇ ਘਰ ਤੋਂ ਆਉਂਦੀ ਹੈ। ਇਹ ਰੱਬੀ ਬਾਣੀ ਹੈ, ਇਹ ਅਕਾਲੀ ਬਾਣੀ ਹੈ, ਧੁਰ ਕੀ ਬਾਣੀ ਹੈ, ਇਹ ਖਸਮ ਕੀ ਬਾਣੀ ਹੈ। ਸੰਤ ਅਤਰ ਸਿੰਘ ਜੀ ਮਸਤੂ ਆਉਣੇ ਵਾਲੇ ਜਦੋਂ ਜਾਰਜ ਪੰਚਮ ਦੀ ਤਾਜਪੋਸ਼ੀ ਸੀ ਲਾਲ ਕਿਲ੍ਹੇ ਵਿੱਚ, ਅੰਗਰੇਜ਼ਾਂ ਨੂੰ ਸਮਝ ਆ ਚੁੱਕੀ ਸੀ ਕਿ ਸਿੱਖਾਂ 'ਤੇ ਰੂਲਿੰਗ ਕਿਵੇਂ ਕਰਨੀ ਹੈ, ਸਿੱਖਾਂ ਦੇ ਵਿੱਚ ਪਾੜ ਪਾ ਕੇ ਕਿਵੇਂ ਰੱਖਣਾ ਹੈ, ਸਿੱਖਾਂ ਨੂੰ ਆਪਣੇ ਨਾਲ ਜੋੜ ਕੇ ਕਿਵੇਂ ਰੱਖਣਾ ਹੈ। ਜਾਰਜ ਪੰਚਮ ਨੇ ਜਦੋਂ ਆਪਣੀ ਤਾਜ ਪੋਸ਼ੀ ਸੀ ਅਤੇ ਉਹਨੂੰ ਪਤਾ ਲੱਗ ਗਿਆ ਕਿ ਜਿਹੜੇ ਸੰਤ ਅਤਰ ਸਿੰਘ ਜੀ ਨੇ ਉਹ ਹੋਲੀ ਮੈਨ ਨੇ, ਉਹਨਾਂ ਨੇ ਉਹਨਾਂ ਦੇ ਨਿਕਟ ਵਰਤੀ ਰਾਜਿਆਂ ਨੂੰ ਕਿਹਾ ਵੀ ਤੁਸੀਂ ਉਹਨਾਂ ਨੂੰ ਲੈ ਕੇ ਆਓ, ਉਹ ਮੇਰੇ ਲਈ ਦੋ ਸ਼ਬਦ ਕਹਿਣ। ਤੁਹਾਨੂੰ ਇਹ ਸੀ ਵੀ ਸ਼ਾਇਦ ਜੇ ਏਡਾ ਵੱਡਾ ਕੋਈ ਸਿੱਖਾਂ ਦਾ ਕੋਈ ਸਾਧੂ ਸੰਤ ਆ ਕੇ ਮੇਰੇ ਲਈ ਬੋਲੇਗਾ ਤਾਂ ਮੈਨੂੰ ਸਾਰੇ ਪ੍ਰਵਾਨ ਕਰ ਲੈਣਗੇ। ਵੇਖੋ ਬੋਲਣਾ ਪਿਆ ਉਹਨਾਂ ਨੂੰ, ਪਰ ਉਹਨਾਂ ਨੇ ਕੀ ਬੋਲਿਆ? ਉਹਨਾਂ ਨੇ ਬੋਲਿਆ ਸੀ ਕੋਈ ਹਰ ਸਮਾਨ ਨਹੀਂ ਰਾਜਾ। ਇਹ ਮੈਂ ਆਪ ਜੀ ਨੂੰ ਕੋਈ ਕਹਾਣੀ ਬਣਾ ਕੇ ਨਹੀਂ ਸੁਣਾ ਰਿਹਾ, ਉਹਨਾਂ ਮਹਾਂਪੁਰਖਾਂ ਦਾ ਜੀਵਨ ਪੜ੍ਹ ਲਿਓ। ਜਦੋਂ ਕਿਹਾ ਬਈ ਬਾਬਾ ਜੀ ਹੁਣ ਤੁਸੀਂ ਦੋ ਬਚਨ ਕਹੋ, ਜਾਰਜ ਪੰਚਮ ਦੀ ਤਾਜਪੋਸ਼ੀ ਹੋ ਰਹੀ ਹੈ, ਤਾਂ ਉਹਨਾਂ ਨੇ ਕਿਹਾ ਭਾਈ ਫਿਰ ਇੱਦਾਂ ਕਰੋ ਮੈਂ ਅੱਗੇ ਧਾਰਨਾ ਪੜ੍ਹਦਾ ਅਤੇ ਤੁਸੀਂ ਜਿੰਨੇ ਸਿੱਖ ਰਾਜੇ ਹੋ ਮੇਰੇ ਮਗਰ ਬੋਲੋ, ਤੁਹਾਨੂੰ ਤਾਂ ਬਾਣੀ ਆਉਂਦੀ ਹੈ ਨਾ। ਅਤੇ ਉਹਨਾਂ ਨੇ ਫਿਰ ਉੱਥੇ ਧਾਰਨਾ ਲਵਾਈ ਸੀ ਵੀ ਕੋਈ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਇਹ ਤਾਜਪੋਸ਼ੀਆਂ ਦੇ ਭਾਈ ਝੂਠੀਆਂ ਨੇ। ਜਿਹੜਾ ਰਾਜਾਨ ਰਾਜ ਪਹਾਨਾਨ ਪਹਾਣ ਦੇਵਾਨ ਦੇਵ ਉਪਮਾ ਮਹਾਨ, ਉਹ ਤਾਂ ਕੇਵਲ ਵਾਹਿਗੁਰੂ ਹੀ ਹੈ। ਇਹੋ ਜਿਹੇ ਮਹਾਂਪੁਰਖ ਜਦੋਂ ਬੋਲਦੇ ਤੁਸੀਂ ਜਾਓਗੇ ਨਾ ਕਿ ਬਾਬਾ ਜੀ ਕੋਈ ਸ਼ਬਦ ਦੇ ਦਿਓ, ਅਤੇ ਉਹ ਤੁਹਾਨੂੰ ਆਪਣਾ ਧਾਗਾ ਤਵੀਤ ਨਹੀਂ ਦੇਵੇਗਾ, ਉਹ ਤੁਹਾਨੂੰ ਜਪਜੀ ਦੇਵੇਗਾ, ਉਹ ਤੁਹਾਨੂੰ ਸੁਖਮਣੀ ਦੇਵੇਗਾ ਵੀ ਜਾ ਗੁਰੂ ਅਰਜਨ ਸਾਹਿਬ ਦੀ ਬਾਣੀ ਪੜਿਆ ਕਰ, ਜਾ ਗੁਰੂ ਨਾਨਕ ਸਾਹਿਬ ਦੀ ਬਾਣੀ ਪੜਿਆ ਕਰ। ਉਹ ਸਾਨੂੰ ਨਿਤਨੇਮ ਦੇਣਗੇ, ਉਹ ਸਾਨੂੰ ਸਿਮਰਨ ਦੇਣਗੇ, ਉਹ ਸਾਨੂੰ ਗੁਰਮੰਤਰ ਵਾਹਿਗੁਰੂ ਦੇਣਗੇ, ਉਹ ਸਾਨੂੰ ਕੰਨਾ ਮੰਨਾ ਕੁਰ ਵਾਲਾ ਕੋਈ ਐਸਾ ਰਸਤਾ ਨਹੀਂ ਵਿਖਾਉਣਗੇ। ਉਹਨਾਂ ਦਾ ਆਪਣਾ ਕੋਈ ਰਸਤਾ ਹੈ ਹੀ ਨਹੀਂ ਭਾਈ, ਉਹ ਤਾਂ ਆਪਣਾ ਆਪਾ ਪ੍ਰਭੂ ਦੇ ਅੱਗੇ ਸਮਰਪਿਤ ਕਰ ਚੁੱਕੇ ਹੁੰਦੇ ਨੇ। ਉਹਨਾਂ ਦੇ ਵਿੱਚ ਆਪਣੀ ਨਿੱਜੀ ਹਉਮੈ ਨਹੀਂ ਹੋਇਆ ਕਰਦੀ, ਆਪਣਾ ਨਿੱਜੀ ਹੋਂ ਨਹੀਂ ਹੋਇਆ ਕਰਦਾ। ਉਹਨਾਂ ਨੇ ਤਾਂ ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ ਵੀ ਇਹ ਕਮਾਈ ਕੀਤੀ ਹੁੰਦੀ ਹੈ। ਇਸ ਕਰਕੇ ਜੇ ਆਪਾਂ ਉਹਨਾਂ ਦੇ ਬਚਨ ਸੁਣਾਂਗੇ ਫਿਰ ਸ਼ਰਧਾ ਭਗਤ ਸੇਤੀ ਕਰ ਕਿਰਪਾ ਹਰ ਨਿਸਤਾਰੇ, ਅਤੇ ਫਿਰ ਜਦੋਂ ਰੱਬ ਦੇ ਰਸਤੇ ਤੁਰਾਂਗੇ ਰੱਬ ਤਰੁੱਠੇਗਾ, ਫਿਰ ਸਾਡਾ ਇਸ ਭਵ ਸਾਗਰ ਤੋਂ ਪਾਰ ਉਤਾਰਾ ਵਾਹਿਗੁਰੂ ਆਪ ਕਰੇਗਾ। ਹਾਂਜੀ।
ਰਾਮ ਮੋਕੋ ਹਰ ਜਨ ਮੇਲ ਪਿਆਰੇ।
ਇੰਨੀ ਵਡਿਆਈ ਸੁਣੀ, ਹੱਥ ਜੁੜ ਗਏ, ਮੁੱਖ ਤੋਂ ਬੇਨਤੀ ਦੇ ਸ਼ਬਦ ਨਿਕਲ ਆਏ, ਰਾਮ ਮੋਕੋ ਹਰਜਨ ਮੇਲ ਪਿਆਰੇ। ਵਾਹਿਗੁਰੂ ਜੀ, ਫਿਰ ਇਹੋ ਜਿਹਾ ਕੋਈ ਰੱਬ ਦਾ ਭਗਤ ਮੈਨੂੰ ਵੀ ਤਾਂ ਮਿਲਾ ਦਿਓ ਨਾ, ਕੋਈ ਇਹੋ ਜਿਹਾ ਭਗਤ, ਇਹੋ ਜਿਹੀ ਕਰਨੀ ਵਾਲਾ ਕੋਈ ਮਹਾਂਪੁਰਖ ਜਿਹਨੇ ਕਮਾਈ ਕੀਤੀ ਹੋਵੇ, ਜਿਹਦੇ ਜਿਹਦੀ ਬਾਣੀ ਉੱਤਮ ਹੋਵੇ, ਜਿਹਦੀ ਬਾਣੀ ਪਰਉਪਕਾਰੀ ਹੋਵੇ। ਮੈਂ ਫਿਰ ਬੇਨਤੀ ਕਰਾਂ, ਅੱਗ ਉਗਲਣ ਵਾਲਾ ਸੰਤ ਨਹੀਂ ਹੋ ਸਕਦਾ। ਚੰਦਨ ਵਾਂਗ, ਪਾਰਸ ਵਾਂਗ ਥੋੜ੍ਹੀਆਂ ਜਿਹੀਆਂ ਧਾਤਾਂ ਨੂੰ ਅਤੇ ਥੋੜ੍ਹੇ ਜਿਹੇ ਪੌਦਿਆਂ ਨੂੰ ਸੁਗੰਧੀ ਦੇਣ ਵਾਲਾ ਰੱਬ ਦਾ ਸੰਤ ਨਹੀਂ ਹੋ ਸਕਦਾ। ਇਹ ਚੇਤਾ ਰੱਖਣਾ, ਭੇਦ ਨਾ ਜਾਣੋ, ਮੂਲ ਸਾਈਂ ਜਿਹੇ ਆ। ਰੱਬ ਦੇ ਭਗਤ ਰੱਬ ਵਰਗੇ ਹੀ ਹੁੰਦੇ ਨੇ। ਜਿਹੜੀ ਮੈਂ ਭਗਤ ਕਬੀਰ ਜੀ ਦੀ ਉਦਾਹਰਨ ਦੇ ਰਿਹਾ ਸੀ ਨਾ, ਕਿ ਪੱਥਰ ਵਰਗਾ, ਮਿੱਟੀ ਵਰਗਾ, ਪਾਣੀ ਵਰਗਾ ਨਹੀਂ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੱਬ ਦਾ ਭਗਤ ਰੱਬ ਵਰਗਾ ਹੀ ਹੁੰਦਾ, ਰੱਬ ਵਰਗਾ ਹੀ ਹੋ ਸਕਦਾ। ਅਗਰ ਉਹ ਰੱਬ ਵਰਗਾ ਨਹੀਂ ਹੈ ਤਾਂ ਉਹ ਫਿਰ ਰੱਬ ਦਾ ਭਗਤ ਨਹੀਂ ਹੈ ਭਾਈ। ਹਾਂਜੀ,
ਮੇਰੇ ਪ੍ਰੀਤਮ ਪ੍ਰਾਣ ਸਤਿਗੁਰ ਗੁਰ ਪੂਰਾ, ਹਮ ਪਾਪੀ ਗੁਰ ਨਿਸਤਾਰੇ।
ਆਖਿਆ ਜਿਹੜਾ ਮੇਰਾ ਸਤਿਗੁਰੂ ਹੈ ਉਹ ਮੇਰਾ ਪਾਪੀ ਦਾ ਉਧਾਰ ਕਰਦਾ, ਕਿਉਂਕਿ ਮੈਂ ਉਸ ਸਤਿਗੁਰੂ ਨੂੰ ਆਪਣੇ ਪ੍ਰਾਣਾਂ ਦਾ ਆਧਾਰ ਮੰਨ ਲਿਆ। ਸਵਾਸਾਂ ਦਾ ਆਧਾਰ ਕੌਣ ਹੈ? ਕੋਈ ਕਿਸੇ ਨੂੰ ਰੋਟੀ ਦਿੰਦਾ, ਕੋਈ ਕਿਸੇ ਨੂੰ ਪਾਣੀ ਦਿੰਦਾ, ਕੋਈ ਕਿਸੇ ਨੂੰ ਮੰਜਾ ਬਿਸਤਰਾ ਦਿੰਦਾ, ਕੋਈ ਕਿਸੇ ਆਏ ਗਏ ਰਾਹਗੀਰ ਮੁਸਾਫਰ ਨੂੰ ਕਮਰਾ ਦਿੰਦਾ। ਪੁੱਛੋ, ਸਵਾਸ ਕੌਣ ਦੇ ਸਕਦਾ ਹੈ ਕੋਈ ਦੁਨੀਆ ਦੇ ਵਿੱਚ? ਪਰਮੇਸ਼ਰ ਪ੍ਰਾਣਾਂ ਦਾ ਆਧਾਰ ਹੈ। ਕੋਈ ਛਬੀਲਾਂ ਲਾਏਗਾ, ਕੋਈ ਲੰਗਰ ਲਾਏਗਾ, ਕੋਈ ਸਰਾਵਾਂ ਬਣਾਏਗਾ। ਇਹੀ ਪਰਉਪਕਾਰ ਦੇ ਕਾਰਜ ਅਸੀਂ ਮਹਾਂਪੁਰਖਾਂ ਦੇ ਵੇਖਦੇ ਹਾਂ ਨਾ। ਪਰ ਸਵਾਸਾਂ ਦਾ ਆਧਾਰ ਰੱਬ ਤੋਂ ਬਿਨਾਂ ਕੋਈ ਵੀ ਨਹੀਂ ਹੈ। ਸਵਾਸ ਉਦੋਂ ਹੀ ਆਉਣੇ ਨੇ ਜੇ ਉਹ ਦੇਵੇਗਾ, ਤਾਂ ਉਨੇ ਹੀ ਆਉਣੇ ਨੇ ਜਿੰਨੇ ਉਹਨੇ ਲਿਖ ਦਿੱਤੇ ਨੇ। ਇਹ ਘਟਦੇ ਵੱਧਦੇ ਨਹੀਂ। ਤਾਂ ਇਸ ਕਰਕੇ ਮੈਂ ਜਦੋਂ ਸਤਿਗੁਰੂ ਨੂੰ ਪ੍ਰਾਣਾਂ ਦਾ ਆਧਾਰ ਬਣਾ ਲਿਆ ਤਾਂ ਉਸਨੇ ਵੀ ਕਿਰਪਾ ਕੀਤੀ, ਮੇਰਾ ਪਾਪੀ ਦਾ ਉਧਾਰ ਕਰ ਦਿੱਤਾ। ਹਾਂਜੀ,
ਰਹਾਓ ਗੁਰਮੁਖ ਵੱਡ ਭਾਗੀ ਵੱਡ ਭਾਗੇ, ਜਿਨ ਹਰ ਹਰ ਨਾਮ ਆਧਾਰੇ।
ਜਿਹੜੇ ਗੁਰਮੁਖ ਹੁੰਦੇ ਨੇ, ਗੁਰੂ ਵਾਲੇ ਪਾਸੇ ਮੁੱਖ ਕਰਕੇ ਜਿਉਣ ਵਾਲੇ, ਗੁਰੂ ਦੇ ਸਨਮੁੱਖ ਰਹਿਣ ਵਾਲੇ, ਉਹ ਵੱਡੇ ਭਾਗਾਂ ਵਾਲੇ ਹੁੰਦੇ ਨੇ, ਜਿਨ ਹਰ ਹਰ ਨਾਮ ਆਧਾਰੇ। ਕਿਉਂਕਿ ਉਹਨਾਂ ਦੇ ਜੀਵਨ ਦਾ ਆਧਾਰ ਨਾਮ ਹੈ, ਉਹ ਨਾਮ ਹੀ ਜਪਦੇ ਨੇ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਸਿੱਧੀ ਜੀ ਨਿਸ਼ਾਨੀ ਹੈ, ਜਿਹੜਾ ਹਰ ਵਕਤ ਨਾਮ ਜਪਦਾ, ਨਾਮ ਜਪਾਉਂਦਾ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਉਹ ਆਪ ਨਾਮ ਜਪਦਾ, ਉਹ ਦੂਸਰਿਆਂ ਨੂੰ ਵੀ ਨਾਮ ਜਪਾਉਂਦਾ। ਸਾਜਨ ਸੰਤ ਕਰੋ ਇਹ ਕਾਮ, ਆਣ ਤਿਆਗ ਜਪੋ ਹਰ ਨਾਮ, ਫਿਰ ਆਪ ਜਪੋ ਅਵਰੈ ਨਾਮ ਜਪਾਵੋ। ਭਾਈ ਆਪ ਵੀ ਜਪੋ, ਦੂਜਿਆਂ ਨੂੰ ਵੀ ਜਪਾਓ। ਤੁਸੀਂ ਤਾਂ ਧਾਗੇ ਤਵੀਤ ਦੇਣ ਲੱਗ ਗਏ, ਬਈ ਇਹ ਕਿਹੜਾ ਰਸਤਾ ਚੁਣ ਲਿਆ ਤੁਸੀਂ? ਤੁਸੀਂ ਸਵਾਹ ਦੀਆਂ ਪੁੜੀਆਂ ਬੰਨ ਕੇ ਦੇਣ ਲੱਗ ਗਏ, ਇਹ ਕਿਹੜਾ ਰਸਤਾ ਹੈ? ਸਤਿਗੁਰੂ ਦੇ ਘਰ ਵਿੱਚ ਨਾਮ ਦੀ ਵਡਿਆਈ ਹੈ, ਅਤੇ ਜਿਹੜੇ ਪ੍ਰਭੂ ਦੇ ਪਿਆਰੇ ਨੇ ਉਹਨਾਂ ਦੇ ਜੀਵਨ ਦਾ ਆਧਾਰ ਕੇਵਲ ਨਾਮ ਹੈ। ਹਾਂਜੀ,
ਹਰ ਹਰ ਅੰਮ੍ਰਿਤ ਹਰ ਰਸ ਪਾਵਹੀ ਗੁਰਮਤ ਭਗਤ ਭੰਡਾਰੇ।
ਪ੍ਰਭੂ ਪਰਮਾਤਮਾ ਦਾ ਨਾਮ ਅੰਮ੍ਰਿਤ ਹੈ, ਜਿਹੜੇ ਗੁਰਮੁਖ ਨੇ ਉਹ ਇਸ ਰਸ ਨੂੰ ਪੁੰਚਦੇ ਨੇ, ਗੁਰੂ ਦੀ ਮਤ ਲੈ ਕੇ ਆਪਣੇ ਹਿਰਦੇ ਪ੍ਰਭੂ ਦੀ ਪ੍ਰੇਮਾ ਭਗਤੀ ਨਾਲ ਭਰ ਲੈਂਦੇ ਨੇ। ਹਾਂਜੀ,
ਜਿਨ ਦਰਸ਼ਨ ਸਤਿਗੁਰ ਸਤਿਪੁਰਖ ਨਾ ਪਾਇਆ, ਤੇ ਭਾਗਹੀਨ ਜਮ ਮਾਰੀ।
ਹੁਣ ਜਿਨ੍ਹਾਂ ਨੂੰ ਗੁਰੂ ਦੇ ਦਰਸ਼ਨ ਨਹੀਂ ਹੋਏ, ਇਸ ਕਰਕੇ ਭਾਈ ਚੇਤਾ ਰੱਖਣਾ ਕਿ ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀ ਵਾਸ। ਜਿਨ੍ਹਾਂ ਨੂੰ ਸਤਿਗੁਰੂ ਦੇ ਦਰਸ਼ਨ ਨਹੀਂ ਹੋਏ, ਉਹ ਭਾਗਹੀਣ ਜਮ ਮਾਰੇ, ਉਹਨਾਂ ਨੂੰ ਜਮਦੂਤ ਆਤਮਕ ਮੌਤ ਮਾਰਦਾ। ਹਾਂਜੀ
ਸੇ ਕੂਕਰ ਸੂਕਰ ਗਰਦਬ ਪਵੇ ਗਰਬ ਜੋਨੀ ਦਈਏ ਮਾਰੇ ਮਹਾ ਹਤਿਆਰੇ।
ਉਹ ਹਥਿਆਰੇ ਸਨ ਜਿਨ੍ਹਾਂ ਨੇ ਇੰਨੇ ਗਿਆਨ ਇੰਦਰੇ ਲੈ ਕੇ ਕਰਮ ਇੰਦਰੇ ਲੈ ਕੇ ਅਤੇ ਮਾੜੇ ਰਸਤੇ 'ਤੇ ਚਲੇ ਗਏ, ਫਿਰ ਉਹਨਾਂ ਨੂੰ ਪਰਮਾਤਮਾ ਨੇ ਕੂਕਰਾਂ ਦੀ ਜੂਣ, ਸ਼ੂਕਰਾਂ ਦੀ ਜੂਣ, ਗਰਦਬਾਂ ਦੀ ਜੂਣ। ਹੁਣ ਇਹਦੇ ਅਰਥ ਕਰੋਗੇ, ਕੂਕਰ ਦੇ ਅਰਥ ਹੈ ਕੁੱਤਾ, ਸ਼ੂਕਰ ਦਾ ਅਰਥ ਹੈ ਸੂਰ, ਗਰਦਬ ਦਾ ਅਰਥ ਹੈ ਖੋਤਾ। ਇੱਦਾਂ ਦੀਆਂ ਜਿਹੜੀਆਂ ਜੂਨੀਆਂ ਨੇ ਫਿਰ ਪਰਮਾਤਮਾ ਨੇ ਉਸ ਬੰਦੇ ਨੂੰ ਦਿੱਤੀਆਂ ਜਿਹਨੇ ਕਰਮ ਔਰ ਗਿਆਨ ਇੰਦਰੇ ਲੈ ਕੇ ਹਥਿਆਰਾ ਬਣ ਗਿਆ, ਇਹਨਾਂ ਦਾ ਵਿਨਾਸ਼ ਕਰ ਦਿੱਤਾ ਉਲਟਾ ਉਸਨੇ, ਬਜਾਏ ਕਿ ਇਹਨਾਂ ਦੇ ਨਾਲ ਆਪਣਾ ਲੋਕ ਪਰਲੋਕ ਸਵਾਰ ਦਾ। ਹਾਂਜੀ
ਦੀਨ ਦਇਆਲ ਹੋ ਜਾਣੇ ਉਪਰ ਕਰ ਕਿਰਪਾਲੇ ਹੋ ਉਬਾਰੇ।
ਦੀਨਾਂ 'ਤੇ ਦਇਆ ਕਰਨ ਵਾਲੇ ਪਰਮਾਤਮਾ ਮੇਰੇ 'ਤੇ ਵੀ ਕਿਰਪਾ ਕਰ, ਮੈਨੂੰ ਵੀ ਉਬਾਰ, ਮੈਨੂੰ ਵੀ ਰੱਖ ਲੈ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿੱਤ ਦੁਆਰੈ ਉਭਰੈ ਤਿੱਤੈ ਲੇਹੋ ਉਬਾਰ। ਹਾਂਜੀ
ਨਾਨਕ ਜਨ ਹਰ ਕੀ ਸਰਣਾਈ ਹਰ ਭਾਵੈ ਹਰ ਨਿਸਤਾਰੇ।
ਮੈਂ ਨਾਨਕ ਚੌਥੇ ਪਾਤਸ਼ਾਹ ਦਾਸ ਨਾਨਕ ਗੁਰੂ ਰਾਮਦਾਸ ਮਹਾਰਾਜ ਬਾਣੀ ਦੇ ਵਿੱਚ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਕਹਿੰਦੇ ਨੇ ਨਾਨਕ ਜਨ ਹਰ ਕੀ ਸ਼ਰਣਾਈ ਹਰ ਭਾਵੈ ਹਰ ਨਿਸਤਾਰੇ। ਜਦੋਂ ਉਹਨੂੰ ਭਾਵੇਗਾ ਉਦੋਂ ਸਾਨੂੰ ਭਵ ਸਾਗਰ ਤੋਂ ਪਾਰ ਕਰ ਦੇਵੇਗਾ। ਮਰਜ਼ੀ ਤਾਂ ਉਹਦੀ ਹੈ ਭਾਈ, ਮਾਲਕ ਉਹ ਹੈ, ਘਰ ਉਹਦਾ ਹੈ, ਦਰ ਉਹਦਾ ਹੈ, ਅਸੀਂ ਤਾਂ ਉਹਦੀ ਸ਼ਰਨ ਵਿੱਚ ਆ ਕੇ ਉਹਦੇ ਦਰ 'ਤੇ ਟੈ ਪੈਣਾ ਹੈ। ਬਖਸ਼ਿਸ਼ ਉਸ ਮਾਲਕ ਨੇ ਆਪ ਕਰਨੀ ਹੈ, ਇਤਨੀ ਸੇਵਾ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ, ਉਪਦੇਸ਼ ਸਤਿਗੁਰੂ ਜੀ ਦਾ ਹੈ ਆਪਣੇ ਪੱਲੇ ਬੰਨ੍ਹ ਲੈਣਾ, ਭੁੱਲਾਂ ਬਖਸ਼ ਦੇਣੀਆਂ ਜੀ। ਫਤਿਹ ਬੁਲਾਉਣ ਤੋਂ ਪਹਿਲਾਂ ਦੋ ਪੰਕਤੀਆਂ ਦਾ ਪਾਠ, ਜੋ ਅੰਤਲੀਆਂ ਪੰਕਤੀਆਂ ਨੇ ਆਪਾਂ ਸਾਰੇ ਰਲ ਮਿਲ ਕੇ ਕਰੀਏ। ਹਾਂਜੀ
ਦੀਨ ਦਇਆਲ ਹੋ ਜਾਣੇ ਉਪਰ ਕਰ ਕਿਰਪਾ ਨਾਨਕ ਜਨ ਹਰ ਕੀ ਸਰਣਾਈ ਹਰ ਭਾਵੈ ਹਰ ਨਿਸਤਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।